ਆਪਾਂ ਪਹਿਲਾਂ ਵੀ ਉਹਨਾਂ ਦੀ ਇਹ ਜਿਹੜੀ ਪੁਸਤਕ ਹੈਗੀ ਹੈ ਆਰਿਆ ਸਿਧਾਂਤ ਔਰ ਸਿੱਖ ਗੁਰੂ ਚੋਂ ਈਸ਼ਵਰ ਈਸ਼ਵਰ ਕੇ ਨਾਮ ਇਹ ਆਪਾਂ ਵਿਚਾਰ ਕੀਤੇ ਸੀ ਕਿ ਉਹ ਈਸ਼ਵਰ ਔਰ ਪਰਮੇਸ਼ਵਰ ਦਾ ਫਰਕ ਨਹੀਂ ਜਾਣਦੇ ਔਰ ਇਹੀ ਸਾਡੇ ਟੀਕਿਆਂ ਵਿੱਚ ਵੀ ਇਹੀ ਰਲਗਟ ਹੈ ਕਿ ਜਿੰਨੇ ਟੀਕੇ ਹੋਏ ਆ ਉਹ ਵੀ ਈਸ਼ਵਰ ਔਰ ਪਰਮੇਸ਼ਵਰ ਦੇ ਫਰਕ ਨੂੰ ਨਹੀਂ ਸਮਝਦੇ। ਸਾਕਾਰ ਨਿਰਾਕਾਰ ਬਾਰੇ ਆਪਾਂ ਥੋੜੀ ਵਿਚਾਰ ਕਰ ਲਈਏ ਵੀ ਗੁਰਮਤ ਕੀ ਕਹਿੰਦੀ ਹੈ, ਇਹਨਾਂ ਦਾ ਕੀ ਵਿਚਾਰ ਹੈ ਤੇ ਸਾਡੇ ਟੀਕਾਕਾਰ ਕੀ ਕਹਿੰਦੇ ਆ। ਸਾਡੇ ਟੀਕਾਕਾਰਾਂ ਨੇ ਲੱਗਦਾ ਹੈ ਵੀ ਇਹਨਾਂ ਦੇ ਗ੍ਰੰਥ ਜ਼ਿਆਦਾ ਪੜ੍ਹੇ ਆ, ਉਹ ਇਹਨਾਂ ਦੀ ਗੱਲ ਜ਼ਿਆਦਾ ਕਰਦੇ ਆ।
ਇਹਨਾਂ ਨੇ ਕਰਕੇ ਦਿੱਤਾ ਸਾਨੂੰ ਟੀਕਾ, ਪੰਡਿਤ ਨੇ ਸਾਡਾ ਟੀਕਾਕਾਰ ਨੀ ਕੋਈ, ਉਹ ਪੰਡਿਤ ਹੈ ਕਾਸ਼ੀ ਦਾ ਪੜ੍ਹਿਆ ਹੋਇਆ, ਕਾਸ਼ੀ ਮਤ ਦਾ ਉਹਨੇ ਤਸੋੜਤਾ ਲਿਆ ਕੇ ਸਾਰਾ, ਸਿੱਖਾਂ ਨਾਲ ਕੋਈ ਨੀ ਟੀਕਾਕਾਰ, ਸਿੱਖਾਂ ਨਾਲ ਹੁਣ ਆਇਆ ਟੀਕਾ, ਇੰਟਰਨੈਟ ਤੇ ਪਿਆ ਦੇਖ ਲਾ, ਇਹਨੂੰ ਕਰੇ ਚੈਲੰਜ, ਇਹਨੂੰ ਕਰਨਾ ਟੈਲੀਵਿਜ਼ਨ ਤੇ ਚਰਚਾ ਕਰ ਲੈਣ।
ਠੀਕ ਹੈ ਜੀ, ਉਹ ਕਹਿੰਦੇ ਆ ਜੀ ਸਾਕਾਰ ਨਿਰਾਕਾਰ, ਸਾਕਾਰ ਸ਼ਬਦ ਕੇ ਅਰਥ ਹੈ ਆਕਾਰ ਵਾਲਾ, ਨਿਰਾਕਾਰ ਸ਼ਬਦ ਕੇ ਅਰਥ ਹੈ ਆਕਾਰ ਰਹਿਤ।
ਪਹਿਲੀ ਗੱਲ ਤਾਂ ਇਹ ਹੈ ਜਿਹੜਾ ਲਫ਼ਜ਼ ਨਾ ਜਿਹੜਾ ਨਾਂ ਰੱਖਿਆ ਜਾਂਦਾ ਸਤਿਆਰਥ ਪ੍ਰਕਾਸ਼, ਪ੍ਰਕਾਸ਼ ਜਿਹੜਾ ਹੁੰਦਾ ਦੁਨਿਆਵੀ ਜਿਹੜੀ ਅੱਖਾਂ ਨੂੰ ਦੇਖਣ ਵਾਲੀ ਜੋਤ ਹੈ ਲਾਈਟ ਹੈ ਉਹਦਾ ਹੁੰਦਾ ਪ੍ਰਕਾਸ਼, ਉਹਨੂੰ ਕਹਿੰਦੇ ਨੇ ਪ੍ਰਕਾਸ਼। ਜਿਹੜਾ ਗਿਆਨ ਹੈ ਉਹਦਾ ਪ੍ਰਕਾਸ਼ ਹੁੰਦਾ ਪ੍ਰਕਾਸ਼ ਗੱਗੇ ਨਾਲ, ਗੱਗੇ ਨਾਲ ਗਿਆਨ ਹੈ, ਗੱਗੇ ਨਾਲ ਪ੍ਰਕਾਸ਼ ਹੈ, ਕਿਰਨ ਕੱਕੇ ਨਾਲ ਇਹਦਾ ਕਿਰਨਾਂ ਦਾ ਪ੍ਰਕਾਸ਼ ਹੁੰਦਾ, ਪ੍ਰਕਾਸ਼ ਹੁੰਦਾ ਕੱਕੇ ਨਾਲ, ਕਿਰਨ ਕੱਕੇ ਨਾਲ ਪ੍ਰਕਾਸ਼। ਇਹਨੂੰ ਏਦਾਂ ਹੀ ਨੀ ਪਤਾ ਵੀ ਸਤਿਆਸ ਪ੍ਰਕਾਸ਼ ਲਿਖਦਾ, ਪ੍ਰਕਾਸ਼ ਨੀ ਸੀ ਲਿਖਣ, ਗੁਰਮੁਖੀ ਭਾਸ਼ਾ ਇਹ ਹੈ। ਇਹਨੂੰ ਗੁਰਮੁਖੀ ਭਾਸ਼ਾ ਦਾ ਜਿਹੜੇ ਅਸੀਂ ਨੂੰ ਨੀ ਪਤਾ, ਜਿਹੜੀ ਗੁਰਬਾਣੀ ਹੈ ਗੁਰਮੁਖੀ ਭਾਸ਼ਾ ਚਾਹੇ ਸੰਸਕ੍ਰਿਤ ਚ ਨਹੀਂ ਹੈ, ਸੰਸਕ੍ਰਿਤ ਆਪਣੇ ਲਈ ਫਿਰਦੇ, ਸੰਸਕ੍ਰਿਤ ਅਸੀਂ ਸੰਸਕ੍ਰਿਤ ਤੇ ਕੀ ਕਰਾਉਣਾ, ਸੰਸਕ੍ਰਿਤ ਦੇ ਵਿੱਚ ਭੇਦ ਨੇ, ਸੰਸਕ੍ਰਿਤ ਤੇ ਬਾਅਦ ਕਈ ਭਾਸ਼ਾਵਾਂ ਬਦਲ ਗਈਆਂ, ਸੰਸਕ੍ਰਿਤ ਤੋਂ ਬਾਅਦ ਕਈ ਭਾਸ਼ਾਵਾਂ ਆਈਆਂ ਨੇ, ਬ੍ਰਹਮ ਗਿਆਨ ਤਾਂ ਰਿਹਾ ਸਾਰੀਆਂ ਭਾਸ਼ਾ ਦੇ ਵਿੱਚ, ਕਬੀਰ ਨੇ ਜੋ ਪੜ੍ਹਿਆ ਸੀ ਉਹ ਭਾਸ਼ਾ ਹੋਰ ਹੈ, ਜੋ ਕਬੀਰ ਨੇ ਲਿਖੀ ਉਹ ਭਾਸ਼ਾ ਹੋਰ ਹੈ। ਅਸੱਤ ਔਰ ਅਸੱਤ ਦਾ ਲੈਣਾ, ਅਸੱਤ ਹੈ ਜੋ ਚੀਜ਼ਾਂ ਦੂਜੀਆਂ ਮਤਾਂ ਵਿੱਚ, ਗੁਰਬਾਣੀ ਚ ਅਸੱਤ ਕੀ ਹੈ ਸਾਬਤ ਕਰ ਲਓ ਪਹਿਲਾਂ, ਗੁਰਬਾਣੀ ਤੋਂ ਦਾਇਰੇ ਚ ਨਹੀਂ ਹੁੰਦੀ, ਗੁਰਬਾਣੀ ਖੁਦ ਹੀ ਫੈਸਲਾ ਕਰ ਰਹੀ ਹੈ, ਕੰਮ ਕਰ ਰਹੀ ਹੈ ਜਿਹੜਾ ਉਹ ਸੱਤਿਆ ਪ੍ਰਕਾਸ਼ ਲਿਖ ਕੇ ਕਰਨਾ ਚਾਹੁੰਦੇ ਨੇ। ਗੁਰਬਾਣੀ ਦੀ ਗੱਲ ਨੂੰ ਸਾਰੀ ਵਰਲਡ ਨੇ ਮੰਨ ਲਿਆ ਹੋਇਆ, ਸਾਰੀਆਂ ਮਤਾਂ ਨੇ ਮਹਿਲਾ ਤਾਂ ਕਿਸੇ ਨੇ ਬਣੀ ਹੋਈ ਨੀ, ਇਹ ਸੱਤਿਆ ਪ੍ਰਕਾਸ਼ ਨੂੰ ਇਹ ਭਾਵੇਂ ਪੁੱਠੀ ਪਰ ਬਣਾਉਣ ਕੋਈ ਨੀ ਮਿਲਦਾ ਇਹਨੂੰ। ਹਾਂਜੀ,
ਨਿਰਾਕਾਰ ਸ਼ਬਦ ਕੇ ਅਰਥ ਹੈ ਆਕਾਰ ਰਹਿਤ ਔਰ ਸਾਕਾਰ ਸ਼ਬਦ ਕੇ ਅਰਥ ਹੈ ਆਕਾਰ ਵਾਲਾ, ਇਹ ਠੀਕ ਹੈ ਜੀ।
ਨਿਰਾਕਾਰ ਆਕਾਰ ਪ੍ਰਭੂ ਤ੍ਰਿਗੁਣ ਸਰਗੁਣ ਏਕ, ਆਕਾਰ ਉਹਦਾ ਵੀ ਹੈ ਅੱਖਾਂ ਨੂੰ ਦਿਖਣ ਵਾਲਾ ਇੱਕ ਆਕਾਰ ਵੀ ਹੈ, ਚਾਹੇ ਅਸੀਂ ਅਕਾਲ ਮੂਰਤ ਕਹਿੰਦੇ ਹਾਂ, ਜਿਹਦਾ ਕੋਈ ਆਕਾਰ ਨੀ ਉਹਦਾ ਵਜੂਦ ਵੀ ਹੈ ਜੀ, ਉਹਦੀ ਮੂਰਤ ਨੇ ਵੀ ਗੱਲ ਕੀਤੀ ਹੈ, ਬੜੇ ਵਾਲ ਵੀ ਕਿਹਾ ਆ, ਸਭ ਕੁਝ ਕਿਹਾ ਗੁਰਬਾਣੀ ਚ, ਉਹਨਾਂ ਨੇ ਦੇਖ ਕੇ ਕਿਹਾ ਹੋਇਆ, ਸੋ ਬੋਲੇ ਜੋ ਪੇਖੇ ਆਖੀ, ਗੁਰਬਾਣੀ ਨੇ ਜੋ ਬੋਲਿਆ ਦੇਖ ਕੇ ਬੋਲਿਆ, ਇਹ ਬਾਤ ਦੇ ਟਿਕਾਉਣ ਸੁਣੀਆਂ, ਇਹਨਾਂ ਨੇ ਕੀ ਦੇਖਿਆ, ਕੁਛ ਵੀ ਨੀ ਦੇਖਿਆ, ਕਪੋਲ ਕਾਲਪਨਿਕ ਹੈ ਇਹਨਾਂ ਦੀ ਗੱਲ ਸਾਰੀ, ਇਹ ਕਿਤਾਬ ਕਿਸੇ ਵੀ ਸਿਮਰਤ ਸ਼ਾਸਤਰ ਤੇ ਆਧਾਰਿਤ ਹੈ ਹੀ ਨੀ, ਵੇਦ ਦਾ ਇਹਨਾਂ ਲੋਕਾਂ ਨੂੰ ਗਿਆਨ ਹੈ ਨੀ ਸੀ।
ਉਹ ਆਪਣੇ ਵੱਲੋਂ ਇਹ ਦੱਸ ਰਹੇ ਹੈ ਕਿ ਵੇਦ ਦਾ ਗਿਆਨ ਉਹਨਾਂ ਨੂੰ ਹੈ, ਕਿਸੇ ਹੋਰ ਨੂੰ ਹੈ ਹੀ ਨੀ,
ਗੁਰਬਾਣੀ ਹੈ ਹੀ ਵੇਦ ਦਾ ਗਿਆਨ, ਜੇ ਵੇਦ ਦਾ ਗਿਆਨ ਹੁੰਦਾ ਵੇਦ ਦੀ ਭਾਸ਼ਾ ਆਉਂਦੀ ਹੁੰਦੀ ਉਹਨਾਂ ਨੂੰ, ਵੇਦ ਦੀ ਭਾਸ਼ਾ ਹੋਰ ਹੈ, ਉਹ ਭਾਸ਼ਾ ਤਾਂ ਜਾਣਦੇ ਹੀ ਨਹੀਂ, ਇਹ ਵੇਦ ਦੀ ਤਾਂ ਭਾਸ਼ਾ ਹੀ ਹੋਰ ਹੈ।
ਕੁਛ ਸਿੱਖ ਸੰਸਥਾਵਾਂ ਤਾਂ ਬਹੁਤ ਰੌਲਾ ਪਾਉਂਦੀਆਂ ਜੇ ਆਪਾਂ ਗੁਰਬਾਣੀ ਨੂੰ ਵੇਦ ਕਹਿ ਦਈਏ ਜੀ,
ਉਹ ਰੌਲਾ ਮੈਂ ਪਾਉਣੀ ਆ, ਵੇਦ ਤੋਂ ਖਿਲਾਫ਼ ਪੰਡਿਤ ਹੈ, ਵੇਦ ਤੋਂ ਖਿਲਾਫ਼ ਇਹ ਨਹੀਂ ਵੀ ਪੰਡਿਤ ਦੇ ਕਹਿੰਦੇ ਨੇ, ਪੰਡਿਤ ਨੇ ਖੁੰਝੇ ਨਹੀਂ ਲਾਇਆ ਵੇਦ, ਪੰਡਿਤ ਪਾੜੀ ਬਾਟ, ਇਹ ਸਿੱਖਾਂ ਨੇ ਵੀ ਬਾਟ ਪਾੜੀ ਹੋਈ ਹੈ ਗੁਰਬਾਣੀ ਦੀ, ਜਦ ਗੁਰਬਾਣੀ ਚ ਲਿਖਿਆ ਹੋਇਆ ਹੈ ਹਰ ਪਹਿਲੇ ਹੀ ਆਪ ਪ੍ਰਵਿਰਤੀ ਕਰਮ ਦੌੜਾਇਆ ਬਲ ਰਾਮ ਜੀ, ਉਹ ਪਾਣੀ ਬ੍ਰਹਮਾ ਵੇਦ ਧਰਮ ਦਿਓ, ਹੁਣ ਦੱਸੋ ਕੀ ਲਈਏ, ਪਾਣੀ ਬ੍ਰਹਮਾ ਵੇਦ ਧਰਮ ਦਿਓ, ਪਾਪ ਤਜਾਇਆ ਬਲ ਰਾਮ ਜੀ, ਵੇਦ ਧਰਮ ਹੀ ਹੈ, ਅਸੰਖ ਗ੍ਰੰਥ ਮੁਖ ਵੇਦ ਪਾਠ, ਵੇਦਾਂ ਦੇ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਕਿਉਂ ਵੇਦਾ ਲਿਆ, ਵੇਦ ਕਤੇਵ ਕਹੋ ਮੈਂ ਝੂਠੇ ਝੂਠਾ ਜੋ ਵਿਚਾਰਾ, ਇਹ ਸਾਰੇ ਸਿੱਖ ਹੈਗੇ ਜੀ, ਦੇਖੋ ਤਾਂ ਮੰਗਾ ਜਿਹੜਾ ਗੁਰਬਾਣੀ ਤੋਂ ਵੱਢ ਗਏ ਇਹਦਾ ਗੁਰਬਾਣੀ ਦੇ ਖਿਲਾਫ ਖੜੇ ਨੇ ਗੁਰਮਤ ਦਾ ਖਿਲਾਫ ਖੜੇ ਨੇ ਪੈਰ ਵਿਰੋਧ ਕਾਮ ਵਿਰੋਧ ਲੋਭ ਮੋਹ ਕਿਹੜੀ ਚੀਜ਼ ਦੀ ਹੈ ਇਹਨਾਂ ਚ ਈਰਖਾ ਦੇਸ਼ ਕਿਹੜੀ ਚੀਜ਼ ਦੀ ਹੈ ਇਹਨਾਂ ਚ ਜਿੱਦਾਂ ਸਿੱਖ ਹੋ ਗਏ ਸਭ ਕੁਛ ਮਿਟ ਜੂ ਇਹਨਾਂ ਚੋਂ ਹਾਂਜੀ
ਠੀਕ ਹੈ ਜੀ ਜਪਜੀ ਸਾਹਿਬ ਜੀ ਇੱਕ ਹੋਰ ਵੀ ਬੜੀ ਪੰਕਤੀ ਜਿਹੜੀ ਇੰਪੋਰਟੈਂਟ ਹੈਗੀ ਹੈ ਐਰਨ ਮਤ ਵੇਦ ਹਥਿਆਰ ਹੈ ਜੀ
ਹਾਂ ਵੇਦ ਹਥਿਆਰ ਉੱਥੇ ਵੇਦ ਦਾ ਗਿਆਨ ਹੈ ਗਿਆਨ ਤੇ ਬਿਨਾ ਸਵਾਲ ਹੈ ਨੀ ਪਰ ਧਰਮ ਦੀ ਕਬੀਰ ਨੇ ਫੈਸਲਾ ਕਰਤਾ ਚਾਹੇ ਗਿਆਨ ਤਾਂ ਹੈ ਧਰਮ ਹੈ ਜੇ ਗਿਆਨ ਨਹੀਂ ਤਾਂ ਧਰਮ ਹੈ ਨੀ ਉਹ ਅਤੇ ਲਾਉਣਾ ਕੋਈ ਸ਼ਕਤੀ ਹੈ ਹਾਂਜੀ
ਅੱਛਾ ਜੀ ਫਿਰ ਜਿਹੜੀ ਉਹਨਾਂ ਨੇ ਆਹ ਗੱਲ ਕਹੀ ਹੈ ਕਿ ਸਾਕਾਰ ਸ਼ਬਦ ਕੇ ਅਰਥ ਆਕਾਰ ਵਾਲਾ ਇਹ ਤਾਂ ਠੀਕ ਹੋ ਗਿਆ ਹਾਂਜੀ ਜਿਹੜਾ ਅੱਖਾਂ ਨੂੰ ਦਿਖਦਾ
ਅੱਖਾਂ ਨੂੰ ਨਹੀਂ ਉਹ ਆਕਾਰ ਹੈ ਜਿਹੜਾ ਅੱਖਾਂ ਨੂੰ ਨਹੀਂ ਦਿਖਦਾ ਅਸੀਂ ਉਹਨੂੰ ਨਿਰਾਕਾਰ ਕਹਿ ਦਿੰਦੇ
ਪਰ ਹੈ ਤਾਂ ਆਕਾਰ ਉਹਦਾ ਵੀ ਹੈ
ਬਿਲਕੁਲ ਨਿਰੰਕਾਰ ਦਾ ਦੇਸ਼ ਹੈ ਇੱਕ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਹਲ
ਠੀਕ ਹੈ ਜੀ
ਹਾਂਜੀ
ਅਗਲੀ ਉਹ ਗੱਲ ਕਰਦੇ ਆ ਜੀ ਕਿ ਸਾਡੀ ਜਿਹੜਾ ਸਰੀਰ ਹੈ ਇਹਦੇ ਵਿੱਚ ਪੰਜ ਗਿਆਨ ਇੰਦਰੀਆਂ ਹੈ ਜੀ ਤੇ ਉਹਨਾਂ ਨੂੰ ਲਿਖਦੇ ਆ ਸਰੋਤ ਤਵਕ ਨੇਤਰ ਰਸਨਾ ਤੇ ਘ੍ਰਾਣ
ਚਲੋ ਉਹਨਾਂ ਨੇ ਨਵੇਂ ਨੌ ਰੱਖ ਲੇ ਤਕਰੀਬਨ ਸ਼ਾਸਤਰਾਂ ਦੇ ਵਿੱਚ ਜਿਹੜੇ ਨੌ ਆਏ ਨੇ ਉਹੀ ਨੇ ਸਾਡੇ ਲੋਕ
ਪਰ ਉਹ ਇਹ ਕਹਿੰਦੇ ਆ ਜੀ ਸਰੋਤਰ ਰਸਨਾ ਔਰ ਘ੍ਰਾਣ ਕਹਿਣ ਦਾ ਮਤਲਬ ਕੰਨ
ਰਸਨਾ ਗਲਤ ਕਹਿੰਦੇ ਨੇ ਜੀ ਉਹ ਰਸਨਾ ਨਿਰਾਕਾਰੀ ਚੀਜ਼ ਦਾ ਨਾਮ ਸਰੋਤ ਵੀ ਨਿਰਾਕਾਰ ਹੈ ਇਹ ਕੰਨ ਦੇ ਜਿਹਨੇ ਕੁਝ ਲੈਣਾ ਪ੍ਰਾਪਤ ਕਰਨਾ ਨਿਰਾਕਾਰ ਹੈ
ਅੱਛਾ ਜੀ ਤੇ ਰਸਨਾ ਵੀ ਨਿਰਾਕਾਰ ਹੈ ਜੀ
ਨਿਰਾਕਾਰ ਹੈ
ਠੀਕ ਹੈ ਔਰ ਘ੍ਰਾਣ ਲਿਖਦੇ ਆ ਉਹ ਨਾਸਕਾ ਨੀ ਲਿਖਦੇ ਘ੍ਰਾਣ ਲਿਖਦੇ ਆ ਜੀ
ਘ੍ਰਾਣ ਵੀ ਨਿਰਾਕਾਰ ਹੈ ਜਿਹਨੇ ਫੈਸਲਾ ਕਰਨਾ ਹੈ ਅੰਦਰ ਬਦਬੂ ਔਰ ਖੁਸ਼ਬੂ ਦਾ ਉਹਦਾ ਨਿਰਾਕਾਰ ਹੈ ਕਹਿ ਲਓ ਇਹ ਦੁਆਰੇ ਦਸ ਦੁਆਰਿਆਂ ਦੇ ਵਿੱਚੋਂ ਦੁਆਰੇ ਨੇ
ਠੀਕ ਹੈ ਜੀ ਸਰੋਤਰ ਰਸਨਾ ਔਰ ਘ੍ਰਾਣ ਸੇ ਗੁਣ ਕਾ ਗ੍ਰਹਿਣ ਹੋਤਾ ਹੈ ਗੁਣੀ ਕਾ ਨਹੀਂ
ਉਹ ਕਈ ਵਾਰ ਹੁੰਦਾ ਦੋਹਾਂ ਦਾ ਹੋ ਜਾਂਦਾ ਕਈ ਵਾਰ ਇੱਕ ਦਾ ਹੋ ਜਾਂਦਾ ਹੁਣ ਜੇ ਆਪਾਂ ਅੱਖਾਂ ਤੋਂ ਬਿਨਾਂ ਚੀਨੀ ਬੂਝ ਪਾ ਲਈਏ ਤਾਂ ਚੀਨੀ ਦਾ ਟੇਸਟ ਆ ਜੂਗਾ ਚੀਨੀ ਨੀ ਰਹਿੰਦੀ ਰੰਗ ਰੂਪ ਉਹਦਾ ਐ ਕਹਿਣਾ ਚਾਹੁੰਦੇ ਨੇ ਕਈ ਵਾਰ ਹੋ ਜਾਂਦਾ ਕਈ ਵਾਰ ਨਹੀਂ ਹੁੰਦਾ ਗੁਣੀ ਕੌਣ ਹੈ ਜਿਹਦੇ ਵਿੱਚ ਗੁਣ ਹੈ ਗੁਰਬਾਣੀ ਕੁਛ ਹੋਰ ਕਹਿੰਦੀ ਹੈ ਇਹਨਾਂ ਤੋਂ ਖਿਲਾਫ਼ ਕਹਿੰਦੀ ਹੈ ਗੁਰਬਾਣੀ ਕਹਿੰਦੇ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਗੁਣ ਕਹੇ ਗੁਣੀ ਸਮਾਵਣੇ ਗੁਣ ਉਚਾਰਨ ਕਰਕੇ ਗੁਣੀ ਚ ਸਮਾ ਜਾਈਦਾ ਗੁਣਾਂ ਨਾਲੇ ਗੁਣੀ ਤੱਕ ਪਹੁੰਚੀਦਾ ਇਹ ਕਹਿੰਦੇ ਨੀ ਹੁੰਦਾ ਨੀ ਗੁਰਬਾਣੀ ਮੰਦੀ ਹੁੰਦਾ ਗੁਣੀ ਤੱਕ ਕਿਵੇਂ ਪਹੁੰਚਿਆ ਜਾਊ ਉਹ ਦੱਸੋ ਤੁਸੀਂ ਹਾਂਜੀ
ਤਵਚਾ ਤਥਾ ਨੇਤਰ ਸੇ ਗੁਣ ਗੁਣੀ ਦੋਨੋਂ ਕਾ ਗ੍ਰਹਿਣ ਹੋਤਾ ਹੈ
ਨਹੀਂ ਹੁੰਦਾ ਜੇ ਅੱਖਾਂ ਨੀ ਹੈਗੀਆਂ ਅੱਖਾਂ ਨਹੀਂ ਹੁੰਦੀਆਂ ਹੈਗੀਆਂ ਸੂਰਜ ਕੋਲ ਖੜਾ ਹੋਵੇ ਧੁੱਪ ਤਾਂ ਚਮਕੂ ਗਰਮੀ ਤਾਂ ਲੱਗੂਗੀ ਪਰ ਸੂਰਜ ਨੀ ਦਿਖਦਾ ਹੈ ਇਹ ਵੀ ਝੂਠ ਕਹਿੰਦੇ ਨੇ
ਫਿਰ ਉਹ ਕਹਿੰਦੇ ਜੀ ਪਰਮਾਤਮਾ ਦ੍ਰਵਯ ਹੈ
ਦ੍ਰਵ ਦਾ ਪਾਣੀ ਹੈ ਦ੍ਰਵ ਕਿਵੇਂ ਆ
ਔਰ ਦ੍ਰਵ ਕਾ ਪ੍ਰਤੱਖ ਤਵਚਾ ਔਰ ਚਕਸ਼ੂ ਸੇ ਹੀ ਹੋਤਾ ਹੈ
ਜਿਹਦਾ ਬਹਾਵ ਹੋਵੇ ਉਹ ਤਾਂ ਮਾਇਆ ਹੁੰਦੀ ਹੈ ਡਰਾਵ ਉੱਚੇ ਕਹਿੰਦੇ ਦੋਨੋਂ ਹੁੰਦਾ ਹੁੰਦਾ ਦ੍ਰਵਯ ਪਦਾਰਥ ਕਹਿੰਦੇ ਨੇ ਜਿਹੜੇ ਪਾਣੀ ਹੋਇਆ ਦੁੱਧ ਹੋਇਆ ਜਿਹੜੇ ਤੇਜ਼ਾਬ ਨੇ ਹੋਏ ਲਿਕੁਇਡ ਜਿੰਨੇ ਵੀ ਨੇ ਦ੍ਰਵਯ ਪਦਾਰਥ ਕਹਿੰਦੇ ਨੇ ਇਹਨਾਂ ਨੂੰ ਸੱਤ ਦ੍ਰਵ ਵੀ ਤਾਂ ਹੀ ਕਹਿੰਦੇ ਉੱਥੇ ਸੱਤ ਧਾਰਾ ਵਗਦੀਆਂ ਨੇ ਸੱਤ ਵਜਰੂ
ਪਰਮਾਤਮਾ ਦ੍ਰਵਯ ਹੈ ਔਰ ਦ੍ਰਵਯ ਕਾ ਪ੍ਰਤੱਖ ਤਵਚਾ ਔਰ ਚਕਸ਼ੂ ਸੇ ਹੀ ਹੋਤਾ ਹੈ ਅਬ ਪ੍ਰਸ਼ਨ ਹੈ ਕਿਆ ਈਸ਼ਵਰ ਕਾ ਪ੍ਰਤੱਖ ਇਨ ਇੰਦਰੀਓ ਸੇ ਹੋਤਾ ਹੈ ਵਾ ਨਹੀਂ ਯਦਿ ਹੋਤਾ ਹੈ ਤਬ ਤੋ ਈਸ਼ਵਰ ਸਾਕਾਰ ਹੈ ਯਦਿ ਨਹੀਂ ਹੋਤਾ ਤੋ ਪਰਮੇਸ਼ਵਰ ਨਿਰਾਕਾਰ ਹੈ ਇਹ ਨਿਰਣਿਤ ਸਿਧਾਂਤ ਹੈ
ਸਿਧਾਂਤ ਲਾ ਵੀ ਗੁਰਬਾਣੀ ਚ ਨਹੀਂ ਆਇਆ ਸਿੱਧੀ ਹੁੰਦੀ ਹੈ ਸਮਝ ਜਿੱਥੇ ਸਮਝਦਾ ਅੰਤ ਹੋਵੇ ਇਹਨੂੰ ਸਿਧਾਂਤ ਕਹਿੰਦੇ ਨੇ ਸਿਧਾਂਤ ਹੁੰਦਾ ਵਿਦਵਾਨਾਂ ਕੋਲ ਪਰਮੇਸ਼ਰ ਹਾਕਮ ਹੈ ਉਹਦਾ ਹੁਕਮ ਚੱਲਦਾ ਹੁਕਮ ਦਾ ਕੋਈ ਸਿਧਾਂਤ ਨਹੀਂ ਉਹਦੀ ਮਰਜ਼ੀ ਚੱਲਦੀ ਹੈ ਜਿੱਥੇ ਮਰਜ਼ੀ ਹੋਵੇ ਉੱਥੇ ਸਿਧਾਂਤ ਨਹੀਂ ਹੁੰਦਾ ਇਹ ਸਾਰੀ ਸਿਧਾਂਤ ਤੇ ਖੜੀ ਇਹਨਾਂ ਦੀ ਫਿਲਾਸਫੀ ਵੇਦ ਸਿਧਾਂਤ ਤੇ ਨਹੀਂ ਖੜਾ ਹੈ ਵੇਦ ਦਾ ਕੋਈ ਸਿਧਾਂਤ ਨਹੀਂ ਜਿੱਥੇ ਹੁਕਮ ਹੈ ਉਹਦਾ ਸਿਧਾਂਤ ਕੋਈ ਨਹੀਂ ਉੱਥੇ ਇੰਨੀ ਮਹਾਂਪਲ ਲੈ ਆਈ ਹੈ ਕਿਹੜਾ ਸਿਧਾਂਤ ਹੈ ਹਰ ਸਾਲ ਕਿਉਂ ਨਹੀਂ ਆਉਂਦੀ ਕਦੇ ਵੀ ਪੈਂਦਾ ਹੈ ਥੋੜਾ ਕਦੇ ਜ਼ਿਆਦਾ ਕਦੇ ਕਹਿ ਰਿਹਾ ਕਦੇ ਪਾਉਂਦਾ ਹੀ ਨਹੀਂ ਕੋਈ ਸਿਧਾਂਤ ਹੈ ਪਰਮੇਸ਼ਰ ਕੁਦਰਤ ਦਾ ਕੋਈ ਸਿਧਾਂਤ ਨਹੀਂ ਹੈ, ਉਹ ਆਪਣੀ ਮਰਜ਼ੀ ਚੱਲਦੀ ਹੈ ਉਹਦੀ, ਜਿੱਥੇ ਮਰਜ਼ੀ ਹੋਵੇ ਸਿਧਾਂਤ ਨਹੀਂ, ਜਿੱਥੇ ਸਿਧਾਂਤ ਹੋਵੇ ਉੱਥੇ ਮਰਜ਼ੀ ਨਹੀਂ ਹੁੰਦੀ। ਇਹ ਵਿਦਵਾਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਕੁਛ ਵੀ ਨਹੀਂ ਜਾਣਿਆ, ਸਿਧਾਂਤ ਲਫ਼ਜ਼ ਵਿਦਵਾਨਾਂ ਦਾ, ਜਿੱਥੇ ਬੁੱਧੀ ਦਾ ਅੰਤ ਹੋ ਗਿਆ ਸਿਧਾਂਤ ਹੈ, ਗਾਂ ਨਹੀਂ ਸੋਚ ਸਕਦੇ ਸੀ ਉਹ ਸਿਧਾਂਤ ਬਣ ਗਿਆ, ਪਰ ਉਹਦਾ ਅਨੰਤ ਤੱਕ ਕਿਵੇਂ ਪਹੁੰਚ ਜੂਗੀ ਸਿਧਾਂਤ ਵਾਲੀ ਬੁੱਧੀ? ਵੇਦਾਂਤੀ ਅਨੰਤ ਦੀ ਗੱਲ ਕਿਵੇਂ ਸਮਝ ਲੈਣਗੇ? ਅਨੰਤ ਨੂੰ ਕਿਵੇਂ ਸਮਝਾਂਗੇ ਜਿਹਦਾ ਅੰਤ ਨਹੀਂ? ਅੰਤ ਵਿਹੀਨ ਹੈ ਜਿਹੜਾ, ਉਹਨੂੰ ਸਮਝਣਾ। ਅੰਤ ਵਿਹੀਨ ਹੈ ਬੁੱਧ ਚਾਹੀਦੀ ਹੈ, ਅੰਤ ਵਿਹੀਨ ਮਤ ਚਾਹੀਦੀ ਹੈ, ਅੰਤ ਵਿਹੀਨ ਸਮਝਣ ਵਾਲਾ ਚਾਹੀਦਾ। ਹਾਂਜੀ
ਠੀਕ ਹੈ ਜੀ। ਸਵਾਲ ਖੜਾ ਕਰਦੇ ਆ ਜਾਂ ਪੁੱਛਦੇ ਆ ਕਿ ਈਸ਼ਵਰ ਸਾਕਾਰ ਹੈ ਵਾ ਨਿਰਾਕਾਰ ਹੈ, ਤੇ ਜਵਾਬ ਦਿੰਦੇ ਈਸ਼ਵਰ ਨਿਰਾਕਾਰ ਹੈ, ਜੋ ਸਾਕਾਰ ਅਰਥਾਤ ਸਰੀਰ ਯੁਕਤ ਹੈ ਵਾ ਈਸ਼ਵਰ ਨਹੀਂ।
ਸਾਡੇ ਕੋਲ ਈਸ਼ਵਰ ਜਿਹੜਾ ਸਾਕਾਰ ਵੀ ਹੈ ਨਿਰਾਕਾਰ ਵੀ ਹੈ, ਦੋਵੇਂ ਨੇ ਸਾਡੇ ਕੋਲ। ਜਨਮ ਲੈਣ ਵਾਲਾ ਈਸ਼ਵਰ ਹੈ ਸਾਡੇ, ਉਹ ਈਸ਼ਵਰ ਪਤਾ ਨੀ ਕਿਹਨੂੰ ਕਹਿੰਦੇ ਨੇ, ਈਸ਼ਵਰ ਔਰ ਪਰਮੇਸ਼ਰ ਚ ਫਰਕ ਦਾ ਨੀ ਉਹਨਾਂ ਨੂੰ ਪਤਾ। ਅਸਲ ਚ ਸਾਡੇ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਉਹਨੂੰ ਈਸ਼ਵਰ ਕਿਹਾ ਗਾ, ਆਪਣੇ ਤੋਂ ਤੂੰ ਈਸ਼ਵਰ ਬ੍ਰਹਮਾ ਦੇਵੀ। ਇਹ ਪਹਿਲਾਂ ਇਹਦਾ ਜਾਣਦੇ ਜੀ, ਗੱਲਾਂ ਕਰਦੇ ਨੇ ਬੇਦੀ ਬੇਦੀ, ਈਸ਼ਵਰ ਕਿਹਨੂੰ ਕਿਹਾ ਹੈ ਸਾਬਤ ਗੱਲ ਨੂੰ? ਈਸ਼ਵਰ ਦੇ ਉੱਤੇ ਪਰਮ ਈਸ਼ਵਰ ਹੈ, ਈਸ਼ਵਰ ਦੇ ਉੱਤੇ ਹੈ ਪਰਮੇਸ਼ਵਰ। ਹਾਂਜੀ
ਇਹ ਦੋਹੇ ਸ਼ਬਦ ਇਕੱਠੇ ਹੀ ਵਰਤ ਜਾਂਦੇ ਆ, ਤੇ ਆਪਣੇ ਟੀਕਾਕਾਰ ਵੀ ਲਗਭਗ ਇਹੀ ਕਰਦੇ ਆ ਜੀ।
ਪੰਡਿਤ ਨੇ ਟੀਕੇ ਲਿਖਦੇ ਆਪਣੇ ਲੋਕ ਪੜ੍ਹੀ ਜਾਂਦੇ ਨੇ, ਪੰਡਿਤ ਦੀ ਮੱਤ ਤੋਂ ਖਿਲਾਫ ਸੀ ਗੁਰਬਾਣੀ, ਉਹਨੇ ਆਪਣੀ ਮੱਤ ਘਸੋੜ ਦਿੱਤੀ ਇਹਦੇ ਵਿੱਚ, ਅਸੀਂ ਉਹਦੇ ਅਨੁਸਾਰ ਅਸੀਂ ਹੱਥ ਕਰੀ ਜਾਂਦੇ।
ਠੀਕ ਹੈ ਜੀ। ਅਗਲਾ ਸਵਾਲ ਹੈਗਾ ਜੀ, ਜੈਸੇ ਮਨੁਸ਼ਿਆਦ ਕੇ ਮਾਂ ਬਾਪ ਸਾਕਾਰ ਹੈ, ਉਨਕਾ ਸੰਤਾਨ ਵੀ ਸਾਕਾਰ ਹੋਤਾ ਹੈ, ਜੋ ਯਹ ਨਿਰਾਕਾਰ ਹੋਤੇ ਤੋ ਇਨਕੇ ਲੜਕੇ ਵੀ ਨਿਰਾਕਾਰ ਹੋਤੇ, ਵੈਸੇ ਪਰਮੇਸ਼ਰ ਨਿਰਾਕਾਰ ਹੋ ਤੋ ਉਸਕਾ ਬਣਾਇਆ ਜਗਤ ਵੀ ਨਿਰਾਕਾਰ ਹੋਣਾ ਚਾਹੀਏ।
ਜਗਤ ਨਹੀਂ ਨਿਰਾਕਾਰ ਹੁੰਦਾ, ਜਗਤ ਇੱਕੋ ਚੀਜ਼ ਨਹੀਂ ਹੈ, ਐ ਜਾਨੀ ਬਣਾਇਆ ਜਿਵੇਂ ਸੰਸਾਰੀ ਮਾਂ ਬਾਪ ਹੁੰਦੇ ਨੇ, ਤੂੰ ਮੇਰਾ ਪਿਤਾ ਤੂੰ ਹੋਏ ਮੇਰਾ ਮਾਤਾ, ਤੂੰ ਮਾਤਾ ਤੂੰ ਪਿਤਾ, ਉਹ ਵੀ ਕਹਿੰਦੇ ਨੇ, ਹਿੰਦੂ ਵੀ ਕਹਿੰਦੇ ਨੇ। ਆਤਮਾ ਕਰਕੇ ਮਾਤਾ ਪਿਤਾ ਕੌਣ ਹੈ, ਸਰੀਰ ਕਰਕੇ ਮਾਤਾ ਪਿਤਾ ਕੌਣ ਹੈ? ਸਾਡੇ ਦੋ ਸਰੀਰ ਬੰਦੇ ਨੇ, ਇਹਨਾਂ ਦੇ ਇੱਕੋ ਸਰੀਰ ਬੰਦੇ ਨੇ, ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਗੱਲ ਦੀ? ਸਾਡੇ ਹਿੰਦੂ ਇਹ ਮਾਤਾ ਪਿਤਾ ਬੰਦੇ ਨੇ, ਮਾਤਾ ਪਿਤਾ ਹੁੰਦਾ ਹੀ ਨਹੀਂ, ਗੁਰਬਾਣੀ ਦਾ ਮਾਤਾ ਪਿਤਾ ਬਣਦੀ ਹੀ ਨਹੀਂ ਕਿਸੇ ਨੂੰ, ਇਹ ਤਾਂ ਮਾਸੋ ਹੀ ਮਾਸੋ ਵਜੇ ਕਿਹਾ ਹੋਇਆ। ਮਾਤਾ ਪਿਤਾ ਉਹ ਤੋਂ ਜਿਹਦੋਂ ਪੈਦਾ ਹੋਇਆ ਹੋਇਆ ਉਹ ਹੈ, ਸਰੀਰ ਤੋਂ ਸਰੀਰ ਪੈਦਾ ਹੋਇਆ ਹੋਇਆ। ਮਾਤਾ ਪਿਤਾ ਆਤਮਾ ਤੋਂ ਆਤਮਾ ਤਾਂ ਪੈਦਾ ਹੀ ਨਹੀਂ ਹੋ ਸਕਦੀ, ਆਤਮਾ ਆਪਣੇ ਮੂਲ ਚ ਪੈਦਾ ਹੋਈ ਹੈ, ਬ੍ਰਹਮ ਤੋਂ ਜੀਵ ਪੈਦਾ ਹੋਇਆ ਹੈ, ਬ੍ਰਹਮ ਦਾ ਜਿਹੜਾ ਧਿਆਨ ਹੈ ਉਹੀ ਮਾਇਆ ਚ ਹੈ, ਬ੍ਰਹਮ ਅੰਦਰ ਧਿਆਨ ਹੋ ਗਿਆ, ਪੂਰਨ ਬ੍ਰਹਮ ਹੋ ਗਿਆ। ਇਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਗੱਲ ਹੈ ਕੀ, ਇਹ ਬ੍ਰਹਮ ਗਿਆਨ ਦੀ ਆਤਮ ਗਿਆਨ ਦੀ ਗੱਲ ਹੈ ਕੀ, ਕੁਛ ਪਤਾ ਹੀ ਨਹੀਂ ਕਿਸੇ ਨੂੰ, ਵਿਦਵਾਨ ਦੇ ਕਾਲਪਨਿਕ ਗੱਲਾਂ ਕਰਦੇ ਨੇ।
ਠੀਕ ਹੈ ਜੀ, ਉਹ ਇਸ ਤਰ੍ਹਾਂ ਜਵਾਬ ਦਿੰਦੇ ਜੀ ਇਸ ਸਵਾਲ ਦਾ, ਯਹ ਤੁਹਾਡਾ ਪ੍ਰਸ਼ਨ ਲੜਕੇ ਕੇ ਸਮਾਨ ਹੈ, ਕਿਉਂਕਿ ਹਮ ਕਹਿ ਚੁੱਕੇ ਹੈ ਕਿ ਪਰਮੇਸ਼ਰ ਜਗਤ ਕਾ ਉਪਾਦਾਨ ਕਰਤਾ ਨਹੀਂ ਕਿੰਤੂ ਨਿਮਿਤ ਕਾਰਨ ਹੈ, ਔਰ ਜੋ ਸਥੂਲ ਹੋਤਾ ਹੈ ਵਹ ਪ੍ਰਕਿਤੀ ਔਰ ਪ੍ਰਮਾਣੂ ਜਗਤ ਕਾ ਉਪਾਦਾਨ ਕਾਰਨ ਹੈ, ਔਰ ਵੇ ਸਰਵਥਾ ਨਿਰਾਕਾਰ ਨਹੀਂ ਕਿੰਤੂ ਪਰਮੇਸ਼ਰ ਸੇ ਸਥੂਲ ਔਰ ਅਨ ਕਾਰਯ ਸੇ ਸੂਕਸ਼ਮ ਆਕਾਰ ਰਖਤੇ ਹੈ। ਇਹ ਉਹਨਾਂ ਦਾ ਜਵਾਬ ਹੈ ਜੀ।
ਇਹਨਾਂ ਨੂੰ ਇਹ ਨਹੀਂ ਪਤਾ ਕਿ ਜੀਵ ਕੀ ਹੈ, ਕਿੱਥੋਂ ਆਇਆ, ਕਿਵੇਂ ਡਿਵਾਈਡ ਹੋਇਆ, ਕਿਵੇਂ ਸੁਧ ਸਮਾਜ ਸੀ, ਕਿਵੇਂ ਸੁਧ ਸਮਾਜ ਤੇ ਸਮਾਜ ਦੇ ਵਿਚ ਆਇਆ। ਜਿਹੜੇ ਜਾਗਦੇ ਨੇ ਉਹ ਅਲੱਗ ਨੇ, ਜਿਹੜੇ ਸੁੱਤੇ ਪਏ ਨੇ ਉਹ ਸੁਪਨਾ ਦੇਖਦੇ ਨੇ, ਸੰਸਾਰ ਰਚਿਆ ਜਗਾਉਣ। ਇਹਨਾਂ ਨੂੰ ਕਹਾਣੀ ਦਾ ਨਹੀਂ ਪਤਾ, ਰਾਜਾ ਰਾਮ ਕੀ ਕਹਾਣੀ ਦਾ ਅਸਲ ਚ, ਜਿੰਨਾ ਚਿਰ ਕਹਾਣੀ ਦਾ ਭੇਸ ਨਹੀਂ ਆਉਂਦਾ ਇਹ ਲੀਹੇ ਪੈ ਨਹੀਂ ਸਕਦੇ। ਬਾਕੀ ਅੰਦਾਜ਼ੇ ਦੀਆਂ ਗੱਲਾਂ ਨੇ, ਇਹਨਾਂ ਦੀਆਂ ਕਾਲਪਨਿਕ ਗੱਲਾਂ ਨੇ। ਗੁਰਬਾਣੀ ਨੇ ਸਾਰੀ ਕਹਾਣੀ ਕਲੀਅਰ ਕੀਤੀ ਹੋਈ ਹੈ, ਬਿਲਕੁਲ ਕੋਈ ਕਿਸੇ ਵੀ ਗੱਲ ਦਾ ਭੁਲੇਖਾ ਹੈ ਹੀ ਨਹੀਂ, ਇਹਨਾਂ ਦੀ ਗੱਲ ਕਿਤੇ ਨੇੜੇ ਤੇੜੇ ਵੀ ਨਹੀਂ ਆਉਂਦੀ ਸਾਡੇ ਕੋਈ ਵੀ। ਹਾਂਜੀ
ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਕੁਛ ਗੁਰਬਾਣੀ ਚੋ ਪੰਕਤੀਆਂ ਲਈਆਂ ਜੀ। ਪਹਿਲੀ ਪੰਕਤੀ ਲਈ ਹੈ ਜੀ ਉਹਨਾਂ ਨੇ, ਰਾਗ ਮਾਰੂ ਸੋਲਹੇ ਮਹੱਲਾ ਪਹਿਲਾ, ਰਾਗ ਮਾਰੂ ਤੇ ਪਹੁੰਚ ਗਏ ਜੀ ਸਿੱਧੇ, ਹੋ ਸੱਚਾ ਰਵ ਰਹਿਆ ਲਿਵਲਾਈ, ਕਿਉਂਕਿ ਉਹ ਕੀ ਕਰਦੇ ਆ, ਉਹ ਇੱਕ ਪੰਕਤੀ ਲੈ ਲੈਂਦੇ ਆ, ਉਹਦੇ ਤੋਂ ਕੁਛ ਨੀ ਪਤਾ ਲੱਗਦਾ, ਇਹ ਸੋਲਹੇ ਹੈਗੇ ਚ 16 ਪਦੇ ਹੋਣਗੇ। ਕਹਿੰਦਾ ਤਾਂ ਉਹ ਚਾਹੁੰਦੇ ਗਿਆਨ ਵਿਹੂਣੀ ਭਵੈ ਸਬਾਈ, ਸੱਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਇੰਦਾ। ਇਹ ਸਾਰਾ ਪਦ ਹੈ ਜੀ, ਪਰ ਉਹ ਸਿਰਫ ਇੱਕ ਪੰਕਤੀ ਲੈ ਕੇ ਉਹ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹੈ ਕਿ ਸਾਚਾ ਰਵ ਰਹਿਆ ਲਿਵਲਾਈ। ਨਾ ਉਹਨਾਂ ਨੂੰ ਸਾਚੇ ਦਾ ਗਿਆਨ ਹੈ, ਉਹ ਸਾਚਾ ਸ਼ਾਇਦ ਪਰਮੇਸ਼ਰ ਨੂੰ ਸਮਝਦੇ ਹੈ।
ਸਾਚਾ ਈਸ਼ਵਰ ਹੈ, ਪਰਮੇਸ਼ਰ ਦਾ ਹੈ ਉਹਦਾ ਤਾਂ ਕੋਈ ਰੌਲਾ ਹੀ ਨਹੀਂ। ਪਰਮੇਸ਼ਰ ਦਾ ਸਾਚੇ ਬਣਾ ਰਿਹਾ ਸਾਨੂੰ, ਕੂੜੇ ਵਾਲਿਆਂ ਨੂੰ ਸਚਿਆਰੇ ਬਣਾ ਰਿਹਾ, ਉਹਦਾ ਹੈ ਉਹ। ਇਹ ਜੀਵ ਵੀ ਅੱਧਾ ਸੱਚਾ ਅੱਧਾ ਝੂਠਾ ਹੈ, ਕੂੜੇ ਵਾਲਾ ਅੱਧਾ ਕੂੜੇ ਵਾਲਾ ਅੱਧਾ ਸੱਚਾ ਹੈ।
ਠੀਕ ਹੈ ਜੀ, ਗਿਆਨ ਵੀ ਹੋਣੀ ਭਵੈ ਸਬਾਈ, ਸਾਚਾ ਰਵ ਰਿਹਾ ਲਿਵਲਾਈ।
ਜਿਹੜੇ ਗਿਆਨ ਵੀ ਹੋਣੇ ਨੇ ਉਹਦਾ ਜੰਮਣ ਵੱਲ ਚ ਪਏ ਹੋਏ ਨੇ, ਮਾਇਆ ਦੇ ਵਿਚ ਫਸੇ ਨੇ। ਜਿਹੜਾ ਸੱਚਿਆ ਨਾ ਹੋ ਗਿਆ, ਉਹਦੀ ਲਿਵ ਜੁੜ ਗਈ ਆਪਣੇ ਮੂਲ ਨਾਲ ਅੰਦਰ, ਉਹ ਇੱਕ ਹੋ ਗਿਆ।
ਠੀਕ ਹੈ, ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਇੰਦਾ।
ਉਹਨੇ ਨਿਰਭਉ ਹੋ ਗਿਆ, ਸ਼ਬਦ ਗੁਰੂ ਉਹਨੇ ਜਾਣ ਲਿਆ, ਜੋਤੀ ਜੋਤ ਉਹਦੀ ਮਿਲੀ ਹੋਈ ਹੋਈ ਹੈ, ਆਪਣੇ ਆਪ ਆਪਣੇ ਮੂਲ ਨਾਲ ਮਿਲਿਆ ਹੋਇਆ ਹੀ ਹੈ, ਸ਼ਬਦ ਗੁਰੂ ਨਾਲ ਉਹ ਮਿਲ ਗਿਆ, ਸੁਰਤ ਉਹਦੀ ਸ਼ਬਦ ਨਾਲ ਜਾ ਰਹੀ। ਇਹਨਾਂ ਨੂੰ ਜੋਤੀ ਜੋਤ ਮਿਲਣ ਦਾ ਇਹਦੀ ਪਤਾ ਕੀ ਹੁੰਦੀ ਹੈ, ਇਹਨਾਂ ਨੂੰ ਪਤਾ ਨਹੀਂ, ਰਾਤ ਦਾ ਇਹਨਾਂ ਨੂੰ ਪਤਾ ਹੀ ਨਹੀਂ, ਕਾਸੇ ਦਾ ਵਿਚਾਰਿਆਂ ਨੂੰ।
ਜਿਹੜੇ ਗ੍ਰੰਥੇ
ਪੜ੍ਹੇ
ਨੇ ਕਿਹਦੀ ਹੋ ਰਹੀ ਹੈ ਜੀ? ਸ੍ਰੀ ਰਾਗ ਮਹੱਲਾ ਪੰਜਵਾਂ।
ਇੱਕ ਦੀ ਹੋ ਰਹੀ ਹੈ, ਇੱਕ ਦੀ
ਸ਼ਬਦ ਸਾਰਾ ਮੈਂ ਪਤਾ ਪੜ੍ਹ ਦੇਣਾ ਜੀ। ਬਹੁਤੋ ਬਹੁਤ ਵਖਾਣੀ ਹੈ, ਉੱਚੋ ਉੱਚਾ ਥਾਉ, ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਿਕਾਉ।
ਇਸ ਕਰਕੇ ਜਿਹੜਾ ਇੱਕ ਹੈ ਉਹ ਬਲਣਾ ਹੈ, ਜਿਹੜੇ ਚਾਰ ਵਾਰਡੇ ਉਹਦੇ ਵਿੱਚ ਨਹੀਂ ਹੁੰਦਾ, ਮਤਲਬ ਉਹ ਜੰਮਣ ਮਰਨ ਚ ਨਹੀਂ ਹੁੰਦਾ। ਫਿਰ ਹੁਣ ਇਹ ਤਾਂ ਪਰਮੇਸ਼ਰ ਨੂੰ ਜੰਮਣ ਮਰਨ ਚ ਵੀ ਸਰਗੁਣ ਕਹਿਣਾ ਨੇ, ਫਿਰ ਉਹੀ ਇਹਨਾਂ ਨੇ ਤਾਂ ਵਾਰਤਾ ਫਿਰ ਬਲਣਾ ਤੇ ਚਾਰ ਵਾਰਨਾ ਚ ਉਹੀ ਹੈ। ਫਿਰ ਜੇ ਚਾਰ ਵਾਰਨਾ ਚ ਉਹੀ ਹੈ ਰਜੋ ਤਪੁਰ ਸਤੋ ਦੇ ਵਿੱਚ, ਕਿਹੜੇ ਨੀਚ ਕਿਵੇਂ ਬਣਾਤੇ ਇਹਨਾਂ ਨੇ? ਇਹਨਾਂ ਕੋਲ ਜਵਾਬ ਕਿਤੇ ਵੀ ਨਹੀਂ, ਹਰ ਜਗ੍ਹਾ ਖਾਏ ਜਾਂਦੇ ਨੇ। ਉਹ ਕਹਿੰਦਾ ਵਰਨਾ ਜਿਹਦੇ ਬਾਹਰ ਹੈ, ਜਨਮੋਲ ਇੱਦਾਂ ਹੀ ਜਿਹੜਾ ਅਧੂਰਾ ਹੈ, ਜਿਹੜਾ ਸਾਬਤ ਸੂਰਤ ਹੈ ਨੀ, ਜੋ ਜਿਸਤੋਂ ਪੂਰਾ ਗਿਆਨ ਹੈ ਨੀ, ਸੁੱਤਾ ਪਿਆ ਜਿਹੜਾ ਅਜੇ।
ਠੀਕ ਹੈ ਜੀ, ਫਿਰ ਆਪਾਂ ਇਸ ਜਿਹੜਾ ਇਹਨਾਂ ਦਾ ਇਹਨਾਂ ਸਿਰਲੇਖ ਸਾਕਾਰ ਨਿਰਾਕਾਰ ਦੀ ਗੱਲ ਕੀਤੀ ਹੈ, ਇਹਨਾਂ ਨੂੰ ਇੱਕ ਛੋਟੀ ਜਿਹੀ ਡੈਫੀਨੇਸ਼ਨ ਤੋਂ ਵੀ ਇਹ ਫਸੇ ਹੋਏ ਹੈ, ਉੱਥੇ ਵੀ ਨਿਰਾਕਾਰ ਦੇ ਗੁਣ ਜਾਂ ਨਿਰਾਕਾਰ ਬਾਰੇ ਇਹਨਾਂ ਤੋਂ ਨਹੀਂ ਦੱਸ ਹੋਇਆ। ਜਿਹੜਾ ਸਾਕਾਰ ਨਿਰਾਕਾਰ ਦਾ ਲਿਖਣਾ ਹੈਗਾ ਉਹ ਗੁਰਬਾਣੀ ਦੇ ਅਨੁਕੂਲ ਨਹੀਂ ਹੈ ਜੀ।
ਕਿਸੇ ਨੇ ਵੀ ਸਤਿਆਰਥ ਪ੍ਰਕਾਸ਼ ਨੂੰ ਬੜੇ ਬੜੇ ਵਿਦਵਾਨਾਂ ਸਾਰਿਆਂ ਨੇ ਰਿਜੈਕਟ ਕੀਤਾ ਹੋਇਆ, ਇਹ ਤਾਂ ਪਾਸ ਨਹੀਂ ਹੋਈ, ਇਹ ਥੋੜੇ ਜਿਹੇ ਆਦਮੀ ਦੇ ਜਿਹੜੇ ਆਪਣੇ ਬੇਗਲਤੀ ਦੇ, ਬਾਕੀ ਤਾਂ ਕਿਸੇ ਕੋਈ ਇਹਨੂੰ ਮੰਨਦਾ ਹੀ ਨਹੀਂ ਹੈ, ਕੋਈ ਆਧਾਰ ਹੀ ਨਹੀਂ ਇਹਦਾ ਪਿੱਛੇ ਗ੍ਰੰਥਾਂ ਦੇ ਵਿੱਚ, ਸਿਮਰਤੀਆਂ ਦਾ ਸ਼ਾਸਤਰ ਕੋਈ ਆਧਾਰ ਲੈ ਕੇ ਨਹੀਂ ਜਾਂਦੇ, ਆਪਣੀ ਮਰਜ਼ੀ ਦੀ ਗੱਲ ਕਰੀ ਜਾਂਦਾ।
ਹੁਣ ਇਹ ਤੋਂ ਜਿਹੜਾ ਅਗਲਾ ਆਪਣਾ ਹੈਗਾ ਸਭ ਤੋਂ ਇੰਪੋਰਟੈਂਟ ਜਿਹੜਾ ਗੁਰਮਤਿ ਚ ਵੀ ਈਸ਼ਵਰ ਨਿਰਗੁਣ ਸਰਗੁਣ, ਉਹਦੀ ਆਪਾਂ ਹੁਣ ਇਸ ਤੋਂ ਬਾਅਦ ਗੱਲ ਕਰਾਂਗੇ ਜੀ।